ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰ ਦੇ ਲੇਖਾਂ ਦੀ ਲੜੀ ਵਿੱਚੋਂ ਅੱਜ ਇੱਕ ਲੇਖ ਆਪ ਜੀ ਦੇ ਸਾਹਮਣੇ ਪੜ੍ਹਿਆ ਜਾ ਰਿਹਾ ਹੈ। ਵਿਸ਼ਾ ਹੈ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਕੱਲ ਤਾਤੀ ਠੰਡਾ ਹਰ ਨਾਉ, ਭਾਗ ਛੇਵਾਂ। ਆਓ ਧਿਆਨ ਨਾਲ ਸਰਵਣ ਕਰੀਏ ਜੀ। ਜੇ ਸਾਡੇ ਤਨ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅਸੀਂ ਆਪਣੀ ਅੱਗ ਨੂੰ ਬੁਝਾਉਣ ਤੋਂ ਬੇਵਸ ਹੁੰਦੇ ਹਾਂ। ਅਸੀਂ ਘਬਰਾ ਕੇ ਜਿੰਨੀ ਭੱਜ ਦੌੜ ਕਰਦੇ ਹਾਂ ਉਤਨੀ ਹੀ ਹਵਾ ਨਾਲ ਅੱਗ ਵੱਧਦੀ ਜਾਂਦੀ ਹੈ। ਕੋਈ ਦੂਜਾ ਬੰਦਾ ਹੀ ਸਾਡੀ ਅੱਗ ਬੁਝਾਉਣ ਲਈ ਕੋਈ ਓਹੜ ਪੋਹੜ ਜਾਂ ਉਪਰਾਲਾ ਕਰ ਸਕਦਾ ਹੈ। ਇਸੇ ਤਰ੍ਹਾਂ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਨੂੰ ਅਸੀਂ ਆਪਣੇ ਆਪ ਬੁਝਾਉਣ ਤੋਂ ਅਸਮਰੱਥ ਹਾਂ। ਇਸੇ ਕਰਕੇ ਅਸੀਂ ਇਸ ਗੁੱਝੀ ਅੱਗ ਵਿੱਚ ਕਈ ਜਨਮਾਂ ਅਤੇ ਯੁੱਗਾਂ ਤੋਂ ਜਲਦੇ ਬਲਦੇ ਸੜਦੇ ਆਏ ਹਾਂ। ਪਹਿਲਾਂ ਤਾਂ ਸਾਨੂੰ ਇਹ ਸੋਝੀ ਹੀ ਨਹੀਂ ਅਤੇ ਨਾ ਹੀ ਮੰਨਣ ਨੂੰ ਤਿਆਰ ਹਾਂ ਕਿ ਸਾਡੇ ਅੰਦਰ ਵੀ ਕੋਈ ਅੱਗ ਲੱਗੀ ਹੋਈ ਹੈ। ਇਸੇ ਕਰਕੇ ਅਸੀਂ ਆਪਣੀ ਅੰਦਰਲੀ ਅੱਗ ਤੋਂ ਬੇਖਬਰ, ਬੇਪਰਵਾਹ ਅਤੇ ਅਵੇਸਲੇ ਹੋਏ ਪਏ ਹਾਂ। ਜੇਕਰ ਕਿਸੇ ਗੁਰਮੁਖ ਜਨ ਤੋਂ ਜਾਂ ਗੁਰਬਾਣੀ ਦੁਆਰਾ ਸਾਨੂੰ ਸੋਝੀ ਵੀ ਆ ਜਾਵੇ ਤਾਂ ਅਸੀਂ ਜੋ ਵੀ ਉਪਾਅ ਕਰਦੇ ਹਾਂ ਉਸ ਦੀ ਤਹਿ ਵਿੱਚ ਹਉਮੈ ਦੀ ਅੰਸ਼ ਜਾਂ ਉਪਾਧੀ ਹੁੰਦੀ ਹੈ, ਜਿਸ ਨਾਲ ਸਾਡੀ ਅੱਗ ਘਟਣ ਦੀ ਬਜਾਏ ਹੋਰ ਵੱਧਦੀ ਜਾਂਦੀ ਹੈ। ਜਦ ਸਾਡੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅਸੀਂ ਹਾਲ ਦੁਹਾਈ ਮਚਾਉਂਦੇ ਹਾਂ ਅਤੇ ਸਹਾਇਤਾ ਲਈ ਭੱਜਦੇ ਹਾਂ। ਇਸੇ ਤਰ੍ਹਾਂ ਜੇਕਰ ਸਾਨੂੰ ਨਿਸ਼ਚਾ ਹੋ ਜਾਵੇ ਕਿ ਸਾਨੂੰ ਇਹ ਗੁੱਝੀ ਅੱਗ ਲੱਗੀ ਹੋਈ ਹੈ ਤਾਂ ਗੁਰਬਾਣੀ ਸਾਨੂੰ ਸਾਧ ਸੰਗਤ ਦੀ ਸ਼ਰਣ ਵਿੱਚ ਭੱਜ ਕੇ ਜਾਣ ਦੀ ਸਿੱਖਿਆ ਦਿੰਦੀ ਹੈ। ਹਾਂਜੀ, ਜੇ ਸਾਨੂੰ ਨਿਸ਼ਚਾ ਹੋ ਜਾਵੇ ਕਿ ਸਾਨੂੰ ਇਹ ਗੁੱਝੀ ਅੱਗ ਲੱਗੀ ਹੋਈ ਹੈ ਤਾਂ ਗੁਰਬਾਣੀ ਸਾਨੂੰ ਸਾਧ ਸੰਗਤ ਵਿੱਚ ਦੀ ਸ਼ਰਣ ਵਿੱਚ ਭੱਜ ਕੇ ਜਾਣ ਦੀ ਸਿੱਖਿਆ ਦਿੰਦੀ ਹੈ। ਪਰ ਉਹਨਾਂ ਗੁਰਮੁਖ ਜਨਾਂ ਦੀ ਸੰਗਤ ਦੀ ਸਿਫਾਰਿਸ਼ ਹੈ ਜਿਨ੍ਹਾਂ ਨੂੰ ਇਹ ਅੱਗ ਨਹੀਂ ਲੱਗੀ ਜਾਂ ਜਿਨ੍ਹਾਂ ਕੋਲ ਨਾਮ ਦੀ ਠੰਡ ਹੈ, ਉਹੀ ਸਾਨੂੰ ਇਸ ਗੁੱਝੀ ਅਗਨੀ ਤੋਂ ਬਚਾਉਣ ਦੇ ਸਮਰੱਥ ਹਨ। ਜਿਹੜੇ ਆਪ ਹੀ ਇਸ ਗੁੱਝੀ ਅੱਗ ਨਾਲ ਸੜ ਰਹੇ ਹਨ ਉਹ ਅੰਦਰਲੀ ਅੱਗ ਨੂੰ ਕਿਵੇਂ ਬੁਝਾ ਸਕਦੇ ਹਨ, ਬਲਕਿ ਵਧਾ ਦੇਣਗੇ। ਗੁਆਂਢੀਆਂ ਦੇ ਘਰ ਅੱਗ ਲੱਗੀ ਹੋਵੇ ਤਾਂ ਅਸੀਂ ਆਪਣੇ ਘਰ ਨੂੰ ਅੱਗ ਤੋਂ ਬਚਾਉਣ ਦਾ ਉੱਦਮ ਕਰਦੇ ਹਾਂ। ਪਰ ਜਦ ਸਾਰਾ ਸੰਸਾਰ ਹੀ ਆਤਿਸ਼ ਦੁਨੀਆ, ਅਗਨ ਕੁੰਟ, ਅਗਨ ਸ਼ੋਕ ਸਾਗਰ, ਕੱਲ ਤਾਤੀ ਅਨੁਸਾਰ ਅੱਗ ਦਾ ਭਾਂਬੜ ਬਣਿਆ ਹੋਇਆ ਹੈ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ। ਇਸੇ ਕਰਕੇ ਗੁਰੂ ਬਾਬੇ ਨੇ ਸਾਨੂੰ ਇਸ ਤੋਂ ਬਚਣ ਲਈ ਗੁਰਬਾਣੀ ਦੁਆਰਾ ਹੇਠਲੇ ਉਪਦੇਸ਼ ਦਿੱਤੇ ਹਨ। ਜਗਤ ਜਲੰਦਾ ਦੇਖ ਕੇ ਭੱਜ ਪਏ ਸਰਣਾਏ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਣਾਈ ਰਾਮ। ਭਇਓ ਕਿਰਪਾਲ ਸਤਸੰਗ ਮਿਲਾਇਆ, ਬੂਝੀ ਤਪਤ ਘਰ ਹੈ ਪਿਰ ਪਾਇਆ। ਸਾਧ ਸੰਗਤ ਵਿੱਚ ਹੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਠੰਡੇ ਹਰਨਾਮ ਦਾ ਵਰਤ ਵਰਤਾਰਾ ਹੁੰਦਾ ਹੈ। ਅਸਲ ਵਿੱਚ ਆਤਮਿਕ ਮੰਡਲ ਅੰਦਰ ਇਹ ਇਲਾਹੀ ਵਣਜ ਵਪਾਰ ਜਾਂ ਲੇਵਾ ਦੇਵੀ ਸਤਿਗੁਰੂ ਆਪ ਹੀ ਆਪਣੀ ਮੌਜ ਵਿੱਚ ਦੋਹੀਂ ਪਾਸੀ ਆਪੇ ਹੀ ਕਰ ਰਹੇ ਹੁੰਦੇ ਹਨ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਸ ਇਲਾਹੀ ਮੰਡਲ ਦੇ ਵਪਾਰ ਵਿੱਚ ਤੋਟਾ ਮੂਲ ਨਾ ਹੋਵੇ, ਸਦਾ ਲਾਭ ਵਧਦੋ ਜਾਈ ਦਾ ਵਰਤਾਰਾ ਹੈ। ਇਸ ਇਲਾਹੀ ਮੰਡੀ ਵਿੱਚ ਸੱਚ ਨਾਮ ਦੀ ਇਕਤ ਹੱਟ ਹੈ ਅਤੇ ਇੱਥੇ ਸੱਚ ਦੇ ਇੱਕ ਪੰਥੀ ਵਪਾਰੀ ਆਉਂਦੇ ਹਨ ਅਤੇ ਹਰ ਨਾਮ ਦਾ ਲਾਹਾ ਲੈ ਜਾਂਦੇ ਹਨ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੌਕੋ ਪੂੰਜੀ ਸੋਪੀ, ਤੋ ਉਤਰਿਆ ਮਨ ਕਾ ਧੋਖਾ। ਵਣ ਜਾ ਰਿਹਾ ਸਿਉ ਵਣਜ ਕਰ ਲੈ ਲਾਹਾ ਮਨ ਹੱਸ। ਇਹ ਆਤਮਿਕ ਮੰਡਲ ਦੀਆਂ ਅਨੂਪ ਅਤੇ ਸਾਰ ਵਸਤੂਆਂ ਦਾ ਵਪਾਰ ਸਿਰਫ ਇਲਾਹੀ ਵਣਜਾਰੇ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦਾ ਹੈ। ਇਸ ਦੀ ਇੱਕੋ ਇੱਕ ਇਕਤ ਹੱਟ ਹੈ ਜਿਸ ਨੂੰ ਗੁਰਬਾਣੀ ਵਿੱਚ ਸਾਧ ਸੰਗਤ ਸੰਤ ਮੰਡਲੀ ਸਤ ਸੰਗਤ ਕਿਹਾ ਗਿਆ ਹੈ। ਅੰਮ੍ਰਿਤ ਛਕਾਉਣਾ ਵੀ ਇਸੇ ਗੁੱਝੀ ਇਲਾਹੀ ਰਾਸ ਦੇ ਵਪਾਰ ਲੇਵਾ ਦੇਵੀ ਅਤੇ ਖਮੀਰ ਦਾ ਹੀ ਪ੍ਰਤੀਕ ਅਤੇ ਪ੍ਰਗਟਾਵਾ ਹੈ। ਇਹ ਇਕਤ ਹੱਟ ਕਿਤੇ ਬਾਹਰਲੇ ਦੇਸ਼ ਜਾਂ ਟਾਪੂ ਵਿੱਚ ਨਹੀਂ ਹੈ, ਬਲਕਿ ਇਹ ਤਾਂ ਸਾਡੇ ਅੰਤਰ ਆਤਮੇ ਪ੍ਰੇਮ ਸਵੈਪਨਾ ਪ੍ਰੇਮ ਭਾਵਨਾ ਆਤਮਿਕ ਪਿਆਰ ਪ੍ਰੀਤ ਖਿੱਚ ਸ਼ਰਧਾ ਭਾਵਨੀ ਚੁੱਪ ਪ੍ਰੀਤ ਇਲਾਹੀ ਮੰਡਲ ਵਿੱਚ ਪ੍ਰਵੇਸ਼ ਹੈ। ਦੂਜੇ ਲਫਜ਼ਾਂ ਵਿੱਚ ਜਿਸ ਇਲਾਹੀ ਮੰਡਲ ਵਿੱਚ ਇਹਨਾਂ ਇਲਾਹੀ ਸਾਰ ਵਸਤੂਆਂ ਅਨੂਪ ਵਸਤੂਆਂ ਸੱਚ ਵਸਤੂਆਂ ਆਤਮਿਕ ਖਮੀਰ ਭਗਤ ਭੰਡਾਰ ਪ੍ਰੇਮ ਰਸ ਆਤਮ ਰੰਗ ਮਜੀਠ ਰੰਗ ਤਤ ਸ਼ਬਦ ਨਾਮ ਧਨ ਇਲਾਹੀ ਰਾਸ ਪ੍ਰੇਮ ਪਿਆਲਾ ਨਾਮ ਖੁਮਾਰੀ ਆਤਮਿਕ ਚਾਓ ਪਰਮ ਪਦ ਆਦਿ ਦਾ ਵਣਜ ਵਪਾਰ ਅਤੇ ਲੇਵਾ ਦੇਵੀ ਹੋਵੇ ਉਸ ਨੂੰ ਹੀ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਜਾ ਸਕਦਾ ਹੈ ਅਤੇ ਇਹ ਆਤਮਿਕ ਠੰਡ ਦਾ ਪ੍ਰਤੀਕ ਹੈ। ਗੁਰਬਾਣੀ ਵਿੱਚ ਐਸੀ ਹੀ ਸੰਗਤ ਕਰਨ ਦੀ ਵਡਿਆਈ ਅਤੇ ਪ੍ਰੇਰਣਾ ਕੀਤੀ ਗਈ ਹੈ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਮਨ ਅਸਮਝ ਸਾਧ ਸੰਗ ਪਤੀਆਂ ਨਾ ਸਤ ਸੰਗਤ ਮਹਿ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ। ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤ੍ਰਿਸ਼ਨਾ ਮਹਾ ਸੀਤ ਲਾਇਆ। ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ। ਇਸ ਪ੍ਰੇਮ ਸਵੈਪਨਾ ਵਾਲੇ ਇਲਾਹੀ ਮੰਡਲ ਵਿੱਚ ਦਿਮਾਗੀ ਫੋਕੇ ਗਿਆਨ ਦੀ ਪਹੁੰਚ ਨਹੀਂ। ਇਸ ਪ੍ਰੇਮ ਸਵੈਪਨਾ ਵਾਲੇ ਇਲਾਹੀ ਮੰਡਲ ਵਿੱਚ ਦਿਮਾਗੀ ਫੋਕੇ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਸਾਡੀਆਂ ਦਿਮਾਗੀ ਉਕਤੀਆਂ ਜੁਕਤੀਆਂ ਫਿਲੋਸਫੀਆਂ ਅਤੇ ਸਿਆਣਪਾਂ ਦੇ ਖੰਭ ਆਤਮਿਕ ਮੰਡਲ ਦੇ ਇਲਾਹੀ ਪ੍ਰਕਾਸ਼ ਦੀਆਂ ਲਿਸ਼ਕਾਂ ਅਥਵਾ ਕਿਰਨਾਂ ਨਾਲ ਸੜ ਜਾਂਦੇ ਹਨ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਬਿਰਤੀਆਂ ਦੇ ਬਾਹਰ ਮੁਖੀ ਦੌੜਨ ਕਾਰਨ ਇਨਸਾਨ ਦਾ ਮਨ ਅਤਿਅੰਤ ਨਿਰਬਲ ਹੋ ਜਾਂਦਾ ਹੈ ਅਤੇ ਮਾਇਕੀ ਗਿਲਾਨੀ ਦੇ ਕਾਰਨ ਇਨਸਾਨ ਦੀ ਨਿਰਣਾ ਸ਼ਕਤੀ ਅਤੇ ਜੀਵਨ ਸੇਧ ਵੀ ਮਾਇਕੀ ਰੰਗਣ ਵਾਲੀ ਹੋ ਜਾਂਦੀ ਹੈ। ਸਹੀ ਆਤਮਿਕ ਜੀਵਨ ਸੇਧ ਨਾ ਹੋਣ ਕਰਕੇ ਇਨਸਾਨ ਦੀ ਸੋਚਣੀ ਖਿਆਲ ਨਿਰਣਾ ਖੁਆਇਸ਼ਾਂ ਰੀਝਾਂ ਚੁਣੌਤੀਆਂ ਫੈਸਲੇ ਨਿਸ਼ਚੇ ਸ਼ਰਧਾ ਭਾਵਨੀਆਂ ਗਲਤ ਹੋ ਸਕਦੀਆਂ ਹਨ ਅਤੇ ਸਾਡੇ ਮਨ ਨੂੰ ਮਾਇਕੀ ਮੰਡਲ ਤੋਂ ਉੱਪਰ ਨਹੀਂ ਲੈ ਜਾ ਸਕਦੀਆਂ। ਅਕਾਲ ਪੁਰਖ ਅਤੇ ਉਸਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਨਿਸ਼ਚੇ ਕੂੜੇ ਫੋਕੇ ਬੇਬੁਨਿਆਦ ਜੜਹੀਨ ਬਦਲਵੇਂ ਹਨ ਅਤੇ ਗੁੱਝੀ ਮਾਨਸਿਕ ਅੱਗ ਦੀ ਬੁਨਿਆਦ ਹਨ। ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਦ ਸਾਡੀ ਨਿਰਣਾ ਸ਼ਕਤੀ ਹੀ ਮਾਇਕੀ ਨਿਸ਼ਚਿਆਂ 'ਤੇ ਆਧਾਰਿਤ ਹੈ ਤਾਂ ਸਾਡੀਆਂ ਦਿਮਾਗੀ ਸਿਆਣਪਾਂ ਜਾਂ ਵਿਦਵਤਾ ਸਾਨੂੰ ਤ੍ਰੈਗੁਣੀ ਮਾਇਕੀ ਦਾਰੇ ਤੋਂ ਅਗੇਰੇ ਨਹੀਂ ਲੈ ਜਾ ਸਕਦੀ ਅਤੇ ਆਤਮਿਕ ਮੰਡਲ ਦੀ ਸਹੀ ਜੀਵਨ ਸੇਧ ਦੇਣ ਤੋਂ ਅਸਮਰੱਥ ਹੈ। ਆਤਮਿਕ ਮੰਡਲ ਦਾ ਅਨੁਭਵੀ ਗਿਆਨ ਜਾਂ ਇਲਾਹੀ ਝਲਕ ਸਿਰਫ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਮਿਲ ਸਕਦੀ ਹੈ। ਇਸ ਇਲਾਹੀ ਪ੍ਰਕਾਸ਼ ਦੇ ਮੰਡਲ ਵਿੱਚ ਇਨਸਾਨ ਦੇ ਦਿਮਾਗੀ ਗਿਆਨ ਵਿਦਵਤਾ ਵਿਗਿਆਨ ਸਿਆਣਪ ਉਕਤੀਆਂ ਜੁਕਤੀਆਂ ਫਿਲੋਸਫੀਆਂ ਦਲੀਲਾਂ ਦੀ ਪਹੁੰਚ ਨਹੀਂ ਹੈ। ਸਾਡਾ ਦਿਮਾਗੀ ਗਿਆਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਿਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋਹ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਜਿੰਨਾ ਚਿਰ ਸਾਡੇ ਮਨ ਉੱਤੇ ਅੰਤਰ ਆਤਮੇ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ ਜਿੰਨਾ ਚਿਰ ਸਾਡੇ ਮਨ ਉੱਤੇ ਅੰਤਰ ਆਤਮੇ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ ਉਦੋਂ ਤਾਈਂ ਅਸੀਂ ਮਾਇਕੀ ਮਿਥਨ ਮੋਹ ਅਗਨ ਸ਼ੋਕ ਸਾਗਰ ਵਿੱਚ ਹੀ ਜਲਦੇ ਬਲਦੇ ਸੜਦੇ ਰਹਾਂਗੇ ਅਤੇ ਖੁਨਕ ਨਾਮ ਖੁਦਾਇਆ ਦੀ ਠੰਡ ਨਹੀਂ ਮਾਣ ਸਕਦੇ ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਮਾਇਕੀ ਮੰਡਲ ਆਤਿਸ਼ ਦੁਨੀਆ ਕਲ ਤਾਤੀ ਅਗਨ ਕੁੰਟ ਅਗਨ ਸ਼ੋਕ ਸਾਗਰ ਪਾਵਕ ਸਾਗਰ ਵਿੱਚੋਂ ਨਿਕਲਣ ਦਾ ਅਤੇ ਖੁਨਕ ਨਾਮ ਖੁਦਾਇਆ ਠਾਂਡਾ ਹਰ ਨਾਉ ਬੇਗਮਪੁਰਾ ਨਾਮ ਪ੍ਰਕਾਸ਼ ਪ੍ਰੇਮ ਸਵੈਪਨਾ ਦੇ ਦੇਸ਼ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਦਾ ਸਭ ਤੋਂ ਸੌਖਾ ਅਤੇ ਜ਼ਰੂਰੀ ਸਾਧਨ ਸਾਧ ਸੰਗਤ ਅਥਵਾ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਹੀ ਹੈ ਸਾਡੇ ਖਿਆਲਾਂ ਵਿੱਚ ਸ਼ਕਤੀ ਹੈ ਕਮਾਏ ਹੋਏ ਖਿਆਲ ਅਤਿਅੰਤ ਸ਼ਕਤੀਮਾਨ ਹੋ ਜਾਂਦੇ ਹਨ ਸਾਡੇ ਖਿਆਲਾਂ ਵਿੱਚ ਸ਼ਕਤੀ ਹੈ ਅਤੇ ਕਮਾਏ ਹੋਏ ਖਿਆਲ ਅਤਿਅੰਤ ਸ਼ਕਤੀਮਾਨ ਹੋ ਜਾਂਦੇ ਹਨ ਇਸੇ ਲਈ ਨਾਮ ਅਭਿਆਸ ਕਮਾਈ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਖਿਆਲਾਂ ਕਲਪਨਾਵਾਂ ਇੱਛਾਵਾਂ ਰੀਝਾਂ ਅਤੇ ਆਸ਼ੀਰਵਾਦ ਦੇ ਪਿੱਛੇ ਬੇਅੰਤ ਸ਼ਕਤੀ ਹੁੰਦੀ ਹੈ ਉਹਨਾਂ ਦੇ ਨੇੜੇ ਜਾਂ ਸੰਗਤ ਵਿੱਚ ਅਨੇਕਾਂ ਆਤਮਿਕ ਕਿਰਨਾਂ ਦਾ ਪ੍ਰਕਾਸ਼ ਹੁੰਦਾ ਹੈ ਜਾਂ ਪਾਰਸ ਕਲਾ ਦੀ ਦਾਮਨਿਕ ਸ਼ਕਤੀ ਹੁੰਦੀ ਹੈ ਜੋ ਹੋਣਹਾਰ ਅਭਿਲਾਖੀ ਜਗਿਆਸੂਆਂ ਦੀਆਂ ਰੂਹਾਂ ਉੱਤੇ ਸਹਿ ਸੁਭਾਏ ਆਤਮਿਕ ਅਸਰ ਪਾਉਂਦੀ ਹੈ ਅਤੇ ਇਹਨਾਂ ਦਾਮਨਿਕ ਇਲਾਹੀ ਕਿਰਨਾਂ ਨਾਲ ਜਗਿਆਸੂਆਂ ਦੇ ਮਨ ਦੀ ਮੈਲ ਸੜ ਜਾਂਦੀ ਹੈ ਅਤੇ ਉਹਨਾਂ ਦਾ ਮਨ ਇਕੱਠਾ ਹੋ ਕੇ ਸ਼ਾਂਤੀ ਅਤੇ ਠੰਡ ਮਹਿਸੂਸ ਕਰਦਾ ਹੈ ਠਾਂਡ ਭਰੀ ਸੰਤਹਿ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਏਕ ਬੋਲ ਵੀ ਖਪਤੋ ਨਾਹੀਂ ਸਾਧ ਸੰਗਤ ਸੀਤ ਲਈ ਨਹਿ ਸ਼ੀਤਲੰਗ ਚੰਦਰ ਦੇਵਹਿ ਨਹਿ ਸ਼ੀਤਲੰਗ ਬਾਵਨ ਚੰਦ ਨਹਿ ਨਹਿ ਸ਼ੀਤਲੰਗ ਸੀਤ ਰੁਤੇਣ ਨਾਨਕ ਸ਼ੀਤਲੰਗ ਸਾਧ ਸਵਜਨ ਹੈ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ ਹੋ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਇਸ ਤਰ੍ਹਾਂ ਜਗਿਆਸੂਆਂ ਦੇ ਅੰਤਰ ਆਤਮੇ ਸਹਿ ਸੁਭਾਏ ਆਪ ਮੁਹਾਰੇ ਅਨਹਦ ਨਾਮ ਸਿਮਰਨ ਦੀ ਅਕਲ ਕਲਾ ਚੱਲ ਪੈਂਦੀ ਹੈ ਮਹਾਂਪੁਰਖਾਂ ਦੀ ਆਤਮਿਕ ਸ਼ਕਤੀ ਨਾਲ ਭਰਪੂਰ ਤੱਕਣੀ ਬਚਨ ਛੋ ਖਿਆਲ ਨਿਸ਼ਚੇ ਜੀਵਨ ਕਿਰਨਾ ਜੀਵਨ ਰੋਂ ਰਾਹੀਂ ਅਭਿਲਾਖੀ ਜਗਿਆਸੂ ਦੀ ਰੂਹ ਨੂੰ ਪ੍ਰੇਰਨਾ ਅਗਵਾਈ ਸਹਾਇਤਾ ਬਖਸ਼ਿਸ਼ ਜੀ ਦਾਨ ਪਾਰਸ ਛੋ ਚੁੱਪ ਪ੍ਰੀਤ ਪ੍ਰਦਾਨ ਹੁੰਦੀ ਹੈ ਅਤੇ ਸਹਿ ਸੁਭਾਏ ਜਗਿਆਸੂ ਦਾ ਜੀਵਨ ਬਦਲ ਜਾਂਦਾ ਹੈ ਅਤੇ ਆਤਮਿਕ ਮੰਡਲ ਵੱਲੋਂ ਖਿਚੀਂਦਾ ਜਾਂਦਾ ਹੈ ਇਸ ਤਰ੍ਹਾਂ ਆਤਮਿਕ ਮੰਡਲ ਦੀ ਸਤਾ 'ਤੇ ਅਭਿਲਾਖੀ ਜਗਿਆਸੂਆਂ ਅਤੇ ਗੁਰਮੁਖ ਪਿਆਰਿਆਂ ਦੇ ਮੇਲ ਅਥਵਾ ਸੰਗਤ ਦੁਆਰਾ ਇਹਨਾਂ ਦੇ ਵਿਚਕਾਰ ਆਤਮ ਪਿਆਰ ਪ੍ਰੇਮ ਸਵੈਪਨਾ ਪ੍ਰੇਮ ਰਸ ਆਤਮ ਰੰਗ ਸ਼ਬਦ ਨਾਮ ਦੀਆਂ ਇਲਾਹੀ ਵਸਤੂਆਂ ਦੀ ਲੇਵਾ ਦੇਵੀ ਵਿਵਹਾਰ ਵਣਜ ਵਪਾਰ ਸਾਂਝ ਅਥਵਾ ਅੰਤਰ ਆਤਮੇ ਦੇ ਸੌਦੇ ਸਹਿ ਸੁਭਾਏ ਅਣਜਾਣੇ ਚੁੱਪ ਚੁੱਪੀਤੇ ਅਦਿੱਖ ਅਣਸੁਣੇ ਅਬੋਲ ਅਪੋਲ ਅਛੋਪ ਹੀ ਹੁੰਦੇ ਰਹਿੰਦੇ ਹਨ ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮਲਾਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਸੁਖ ਬੈਸੋ ਸੰਤ ਸਜਨ ਪਰਿਵਾਰ ਹਰ ਤਨ ਖਟਿਓ ਜਾ ਕਾ ਨਾਹੇ ਸੁਮਾਰ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਉਂ ਵਡਿਆਈ ਕੀਤੀ ਗਈ ਹੈ ਸੰਤ ਸੰਗ ਹਰ ਮਨ ਵਸੈ ਦੁੱਖ ਦਰਦ ਅਨੇਰਾ ਭ੍ਰਮ ਨਸੈ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ हर नाम दृढ़ावे, हर नाम सुनावे, हर नाम में जुग निस्तारिया। अगन सागर पय सीतल साध अंचल गह रहे। तदे गुरबाणी विच साध संगत लई सानू इयों जाचना करनी सिखाई गई है। हर जियो आगे करी अरदास, साधु जन संगत होए निवास। ऐसी मांग गोबिंद ते टहल संतन की, संग साधु का हर नामा जप परम गते। बाहरली अग दे भांबड़ विच्चों चिणगा निकल के चार चुफेरे दूर तक फैल जांदियां हन। अते जिथे भी कोई जलन वाली चीज़ जां बालन पिया होवे उसनू अग ला दिंदियां हन। इसे तरह साड़ी अंदरली गुजी मानसिक अग दियां चंगियाड़ियां साड़े हिरदियां विच्चों निकल के अनेकां किस्म दे ख्यालां, वलवलियां, भावनावां, वाशनावां, उपाधियां जिहा के रोसे, गिले, वैर, विरोध, नफरत, साड़ा, ईरखा, द्वैत, शक, डर, खुदगर्जी, खिचो तान, लड़ाइयां, झगड़े, काम, क्रोध, लोभ, मोहंकार दे स्वरूप विच चार चुफेरे फैल रहियां हन। अते एक दूजे नू इस मानसिक अग दी चुआती लाई जांदे हन। इस तरह यह मानसिक अग्नि गुजे तौर ते सारी दुनिया विच फैल के सरबक्त अग्नि दा इको भांबड़ बनिया होया है। तदे गुरबाणी विच गुजी मानसिक अग्नि नू आतश दुनिया, कल ताती, अगन कुंट, अगन शोक सागर आदि नावां नाल दर्शाया गया है। गुजी पाहे जले संसारा, भगत न व्यापै माया। अग दे भांबड़ विच्चों अनेकां चिणगां निकल के फैलदियां हन, पर जिथे ओह चिणग डिगदी है ओह चीज़ दी ग्रहण शक्ति अनुसार ही चिणग दा असर हुंदा है। इस गल नूं स्पष्ट करन लई कुछ उदाहरण दित्ते जांदे हन। जे चिणग गैस उत्ते जा डिगे तां बंब दा धमाका बन जांदा है अते दूर दूर ताईं तबाही मचाउंदा है। जे ओही चिणग पेट्रोल उत्ते जा पवे तां फौरन भांबड़ मच पैंदा है अते उताले पुदाले दियां चीज़ां भी सड़ के स्वाह हो जांदियां हन। जे एहो चिणग लकड़ां ते जा पवे तां हौली हौली अग लग जांदी है अते लकड़ां सड़ जांदियां हन। जे चिणग सुके घा जां कागज़ उत्ते जा पवे तां उन्हां नूं फौरन अग लग जांदी है अते छेती ही सड़ के स्वाह हो जांदे हन। जे एहो चिणग सीमेंट जां पत्थर उत्ते डिगे तां इस दा पत्थर उत्ते कोई असर नहीं हुंदा अते अपने आप बुझ जांदी है। ओही चिणग जे पानी ते जा डिगे तां पानी ते कोई असर नहीं हुंदा बल्कि पानी चिणग नूं फौरन बुझा दिंदा है। मिसाल दे तौर ते किसे साधु कोलों एक बंदे ने पुछया तुहाडा नाम की है। उसने जवाब दिता शीतल दास। कुछ चिर बाद उस बंदे ने फिर यही सवाल दोहराया अते इस तरह कई वारी उसने यही सवाल उस साधु कोलों पुछया। साधु दे हर जवाब विच तलखी आउंदी गई अते आखरकार साधु शीतल दास क्रोधवान होके डंडा लैके उस दे पिछे पै गया अते अगनदास हो निबड़िया। इसे तरह एक होर साखी है कि एक वारी महात्मा बुद्ध जी नूं किसे ने बहुत गल्लां कढ़ियां अते बुरा भला कहा, पर महात्मा जी बिल्कुल शांत रहे। जद ओ गल्लां कढ़दा कढ़दा थक गया तां महात्मा जी ने एक पत्थर दी गीटी पेश करके कहा, ए तुसी लै लो। तां उस बंदे ने कहा, मैं नहीं लैणी। तां महात्मा जी ने कहा, कोई चीज़ किसे नूं दित्ती जावे अते अगो ओ स्वीकार ना करे तां देण वाले कोल ही ओ चीज़ रहिंदी है। इस लई जिहड़ियां गल्लां तू मैनूं दित्तियां हन ओ मैं स्वीकार नहीं कीतियां, ओ तेरे कोल ही रह गईयां। पहला बाहरला असर लैणा। होमे वेड़े जीव बाहर मुखी हुंदे हन, इस लई इन्हां उत्ते बाहरला माइकी असर होना लाजमी है। जद असी इस आतश दुनिया विच ही जींदे थींदे अते विचरदे हाँ तां मानसिक अगन शोक सागर दे सेक या चंगियाड़ियां तों बच नहीं सकदे। ਉੱਪਰਲੀਆਂ ਉਦਾਹਰਨਾਂ ਅਨੁਸਾਰ ਸਾਡੇ ਨੀਵੇਂ ਖਿਆਲਾਂ ਦੇ ਘਾਸ ਫੂਸ, ਉਪਾਧੀਆਂ ਦੀਆਂ ਲੱਕੜਾਂ, ਨੀਵੀਆਂ ਰੁਚੀਆਂ ਦਾ ਪੈਟਰੋਲ, ਵਾਸ਼ਨਾਵਾਂ ਦੀ ਗੈਸ ਅਨੁਸਾਰ ਹੀ ਸਾਡੀ ਗ੍ਰਹਿਣ ਸ਼ਕਤੀ ਹੁੰਦੀ ਹੈ। ਹਾਂਜੀ, ਨੀਵੇਂ ਖਿਆਲਾਂ ਦੇ ਘਾਸ ਫੂਸ, ਉਪਾਧੀਆਂ ਦੀਆਂ ਲੱਕੜਾਂ, ਨੀਵੀਆਂ ਰੁਚੀਆਂ ਦਾ ਪੈਟਰੋਲ, ਵਾਸ਼ਨਾਵਾਂ ਦੀ ਗੈਸ ਅਨੁਸਾਰ ਹੀ ਸਾਡੀ ਗ੍ਰਹਿਣ ਸ਼ਕਤੀ ਹੁੰਦੀ ਹੈ ਅਤੇ ਇਸ ਗ੍ਰਹਿਣ ਸ਼ਕਤੀ ਦੇ ਵੀ ਕਈ ਦਰਜੇ ਹੁੰਦੇ ਹਨ ਜਿਨ੍ਹਾਂ ਅਨੁਸਾਰ ਸਾਡੇ ਜੀਵਨ ਉੱਤੇ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਹੁੰਦਾ ਹੈ। ਇਹ ਅਸਰ ਆਪੋ ਆਪਣੀ ਮਾਨਸਿਕ ਹਾਲਤ ਉੱਤੇ ਨਿਰਭਰ ਹੈ। ਸਾਡਾ ਮਨ ਜਿਤਨਾ ਮਹਿਲਾ ਹੋਵੇਗਾ ਉਤਨਾ ਹੀ ਬਾਹਰਲੀਆਂ ਮਾਇਕੀ ਉਕਸਾਹਟਾਂ ਦਾ ਜ਼ਿਆਦਾ ਅਸਰ ਹੋਵੇਗਾ। ਜਿਤਨੀ ਮੈਲ ਘੱਟ ਹੋਵੇਗੀ ਅਤੇ ਦੈਵੀ ਗੁਣਾਂ ਦੀ ਬਹੁਲਤਾ ਹੋਵੇਗੀ ਉਤਨਾ ਹੀ ਬਾਹਰਲੀਆਂ ਮਾਇਕੀ ਚੰਗਿਆੜੀਆਂ ਅਥਵਾ ਉਕਸਾਹਟਾਂ ਦਾ ਅਸਰ ਘੱਟ ਹੁੰਦਾ ਹੈ ਜਾਂ ਉੱਕਾ ਹੀ ਨਹੀਂ ਹੁੰਦਾ। ਇਸ ਤਰ੍ਹਾਂ ਨੀਵੀਆਂ ਰੁਚੀਆਂ ਅਤੇ ਵਾਸ਼ਨਾਵਾਂ ਨਾਲ ਮਲੀਨ ਹੋਣ ਕਰਕੇ ਸਾਡੇ ਮਨ ਉੱਤੇ ਬਾਹਰਲੀਆਂ ਮਾਇਕੀ ਚੰਗਿਆੜੀਆਂ ਦਾ ਅਸਰ ਗੈਸ ਜਾਂ ਪੈਟਰੋਲ ਵਾਂਗ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਬੰਬ ਵਾਂਗ ਫਟ ਪੈਂਦਾ ਹੈ। ਦੂਜੇ ਪਾਸੇ ਘੱਟ ਮਲੀਨ ਮਨ ਉੱਤੇ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਘੱਟ ਹੁੰਦਾ ਹੈ ਅਤੇ ਉਹ ਸਮਾਂ ਪਾ ਕੇ ਆਪਣੀ ਪਹਿਲੀ ਹਾਲਤ 'ਤੇ ਆ ਜਾਂਦਾ ਹੈ। ਗੁਰਮੁਖ ਪਿਆਰਿਆਂ ਦੇ ਹਿਰਦੇ ਨੀਵੀਆਂ ਰੁਚੀਆਂ ਅਤੇ ਵਾਸ਼ਨਾਵਾਂ ਤੋਂ ਉਤਾਂਹ ਉੱਠੇ ਹੁੰਦੇ ਹਨ। ਉਹਨਾਂ ਦਾ ਉਨਮਨ ਨਿਰਮਲ ਨੀਰ ਵਾਂਗ ਠੰਡਾ ਠਾਰ ਹੁੰਦਾ ਹੈ। ਉਹਨਾਂ ਉੱਤੇ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਬਹੁਤ ਘੱਟ ਹੈ ਜਾਂ ਉੱਕਾ ਹੀ ਨਹੀਂ ਹੁੰਦਾ। ਹੁਣ ਅਸੀਂ ਆਪੋ ਆਪਣਿਆਂ ਹਿਰਦਿਆਂ ਵਿੱਚ ਦਿਆਨਤਦਾਰੀ ਨਾਲ ਕੋਖ ਕਰਨੀ ਹੈ ਕਿ ਸਾਡੇ ਮਨ ਦੀ ਅਵਸਥਾ ਘਾਹ ਫੂਸ, ਲੱਕੜਾਂ, ਪੈਟਰੋਲ ਜਾਂ ਗੈਸ ਵਿੱਚੋਂ ਕਿਸ ਵਰਗੀ ਹੈ ਅਤੇ ਬਾਹਰਲੀ ਮਾਇਕੀ ਚੰਗਿਆੜੀਆਂ ਦਾ ਕਿਹੋ ਜਿਹਾ ਅਸਰ ਹੁੰਦਾ ਹੈ। ਮਾਇਕੀ ਆਤਿਸ਼ ਦੁਨੀਆ ਵਿੱਚ ਵਸਦਿਆਂ ਅਤੇ ਵਿਚਰਦਿਆਂ ਹੋਇਆਂ ਆਤਿਸ਼ ਦੁਨੀਆ ਦੇ ਭਾਂਬੜਾਂ ਵਿੱਚੋਂ ਨਿਕਲੀਆਂ ਹੋਈਆਂ ਚੰਗਿਆੜੀਆਂ ਸਾਡੇ ਉੱਤੇ ਜ਼ਰੂਰ ਪੈਣੀਆਂ ਹਨ। ਅਸੀਂ ਇਹਨਾਂ ਤੋਂ ਬਚ ਨਹੀਂ ਸਕਦੇ। ਇਹਨਾਂ ਦਾ ਸਾਡੇ ਮਨ ਉੱਤੇ ਅਸਰ ਪੈਣਾ ਇਹਨਾਂ ਦਾ ਸਾਡੇ ਮਨ ਉੱਤੇ ਅਸਰ ਪੈਣ ਲਈ ਸਾਡੀ ਗ੍ਰਹਿਣ ਸ਼ਕਤੀ ਅਥਵਾ ਅਸਰ ਲੈਣ ਦੀ ਯੋਗਤਾ ਹੀ ਸਾਡੇ ਮਨ ਦੀ ਅਸਲੀ ਗੁੱਝੀ ਅਵਸਥਾ ਦੀ ਕਸਵੱਟੀ ਹੈ। ਭਾਵੇਂ ਅਸੀਂ ਆਪਣੀ ਅੰਦਰਲੀ ਗੁੱਝੀ ਅੱਗ ਨੂੰ ਢੱਕਣ ਜਾਂ ਛੁਪਾਉਣ ਦੇ ਕਿਤਨੇ ਯਤਨ ਕਰੀਏ ਅਥਵਾ ਕਿਤਨੇ ਹੀ ਭਲੇ ਭਲੇਰੇ ਬਣਨ ਦਾ ਦਿਖਾਵਾ ਕਰੀ ਜਾਈਏ, ਪਰ ਸਾਧੂ ਸ਼ੀਤਲ ਦਾਸ ਵਾਂਗ ਜਦ ਕਦੇ ਕੋਈ ਬਾਹਰਲੀ ਚੰਗਿਆੜੀ ਲੱਗੀ ਤਾਂ ਸਾਡੀ ਅੰਦਰਲੀ ਗੁੱਝੀ ਅੱਗ ਦਾ ਬੰਬ ਅਵਸ਼ ਹੀ ਫਟ ਪਵੇਗਾ ਅਤੇ ਸਾਡੇ ਪਖੰਡ ਦਾ ਪਾਚ ਉਗੜ ਜਾਵੇਗਾ ਅਤੇ ਸਾਡੀ ਅਸਲੀਅਤ ਪ੍ਰਗਟ ਹੋ ਜਾਵੇਗੀ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ ਹੈ ਕਿ ਸਾਡੇ ਮਨ ਦੀ ਮੈਲ ਹੀ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦਾ ਬਾਲਣ ਹੈ। ਹਾਂਜੀ, ਸਾਡੇ ਮਨ ਦੀ ਮੈਲ ਹੀ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦਾ ਬਾਲਣ ਹੈ। ਇਸ ਬਾਲਣ ਦੀਆਂ ਕਿਸਮਾਂ ਜਾਂ ਰੰਗਤ ਅਨੁਸਾਰ ਹੀ ਸਾਡੇ ਮਨ ਉੱਤੇ ਬਾਹਰਲੀਆਂ ਮਾਇਕੀ ਚੰਗਿਆੜੀਆਂ ਦਾ ਅਸਰ ਹੁੰਦਾ ਹੈ। ਜਿਹੋ ਜਿਹਾ ਬਾਲਣ ਸਾਡੇ ਹਿਰਦੇ ਦੇ ਵਿਹੜੇ ਵਿੱਚ ਜਮ੍ਹਾਂ ਕੀਤਾ ਹੋਵੇਗਾ ਉਸੇ ਅਨੁਸਾਰ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਹੁੰਦਾ ਹੈ। ਉਦਾਹਰਣ ਵਜੋਂ ਜੇ ਸਾਡੇ ਘਰ ਵਿੱਚ ਕਾਗਜ਼ਾਂ ਜਾਂ ਸੁੱਕੇ ਪੱਤਿਆਂ ਦਾ ਢੇਰ ਹੋਵੇਗਾ ਤਾਂ ਬਾਹਰਲੀ ਚੰਗਿਆੜੀ ਨਾਲ ਫੌਰਨ ਉਸ ਦਾ ਭਾਂਬੜ ਬਣ ਜਾਏਗਾ। ਜੇ ਸਾਡੇ ਅੰਦਰ ਪੈਟਰੋਲ ਜਾਂ ਗੈਸ ਦਾ ਬਾਲਣ ਪਿਆ ਹੋਵੇਗਾ ਤਾਂ ਬਾਹਰਲੀ ਚੰਗਿਆੜੀ ਨਾਲ ਸਾਡੇ ਅੰਦਰ ਬੰਬ ਫਟ ਪਵੇਗਾ। ਬਾਲਣ ਬਗੈਰ ਅੱਗ ਨਹੀਂ ਮੱਚ ਸਕਦੀ। ਬਾਲਣ ਬਗੈਰ ਅੱਗ ਨਹੀਂ ਮੱਚ ਸਕਦੀ। ਇਸ ਲਈ ਮਨ ਦੇ ਵਿਹੜੇ ਵਿੱਚ ਜੇ ਕੋਈ ਬਾਲਣ ਹੀ ਨਾ ਹੋਵੇ ਤਾਂ ਚੰਗਿਆੜੀ ਧਰਤੀ ਜਾਂ ਸੀਮੈਂਟ 'ਤੇ ਡਿੱਗ ਕੇ ਆਪ ਹੀ ਬੁੱਝ ਜਾਵੇਗੀ। ਇਸ ਲਈ ਜੇ ਅਸੀਂ ਬਾਹਰਲੀਆਂ ਚੰਗਿਆੜੀਆਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਹਿਰਦੇ ਵਿੱਚੋਂ ਹਰ ਕਿਸਮ ਦੀ ਮੈਲ ਅਥਵਾ ਬਾਲਣ ਸਹਿਜੇ ਸਹਿਜੇ ਕੱਢਣਾ ਪਵੇਗਾ ਅਤੇ ਮਨ ਦਾ ਵਿਹੜਾ ਸਾਫ਼ ਕਰਨਾ ਪਵੇਗਾ। ਦੂਜਾ, ਅੰਦਰਲੇ ਅੰਤਿਸ਼ਕਰਨ ਦਾ ਅਸਰ। ਅਸੀਂ ਪਿਛਲੇ ਜਨਮਾਂ ਵਿੱਚ ਆਪਣੇ ਖਿਆਲਾਂ ਆਦਤਾਂ ਅਤੇ ਸੰਗਤ ਦਾ ਬਹੁਤ ਅਭਿਆਸ ਕੀਤਾ ਹੋਇਆ ਹੈ, ਤਦੇ ਉਹ ਸਾਡੇ ਅੰਤਿਸ਼ਕਰਨ ਵਿੱਚ ਧਸ ਵਸ ਰਸ ਕੇ ਅਤਿਅੰਤ ਪ੍ਰਬਲ ਅਤੇ ਦਾਮਨਿਕ ਬਣੇ ਹੋਏ ਹਨ। ਇਸੇ ਲਈ ਸਾਡੇ ਇਸ ਜਨਮ ਦੇ ਖਿਆਲਾਂ, ਭਾਵਨਾਵਾਂ, ਰੁਚੀਆਂ ਅਤੇ ਵਾਸ਼ਨਾਵਾਂ ਉੱਤੇ ਸਾਡੇ ਪਿਛਲੇ ਕਮਾਏ ਹੋਏ ਸ਼ਕਤੀਮਾਨ ਅੰਤਿਸ਼ਕਰਨ ਦੀ ਰੰਗਤ ਦਾ ਬੜਾ ਡੂੰਘਾ ਅਤੇ ਤੀਬਰ ਅਸਰ ਹੁੰਦਾ ਹੈ, ਜੋ ਸਾਡੇ ਜੀਵਨ ਰੁੱਖ ਨੂੰ ਚੰਗੇ ਜਾਂ ਮਾੜੇ ਪਾਸੇ ਵੱਲ ਮੋੜਦਾ ਹੈ। ਇਸੇ ਕਰਕੇ ਕਈ ਵਾਰੀ ਜਾਣਦੇ ਬੁੱਝਦੇ ਅਤੇ ਸਮਝਦੇ ਹੋਏ ਵੀ ਸਾਡਾ ਮਨ ਮਾੜੇ ਪਾਸੇ ਖਿੱਚਿਆ ਜਾਂਦਾ ਹੈ। ਇਸੇ ਕਾਰਨ ਕਈ ਬੱਚਿਆਂ ਦਾ ਸੁਭਾਅ ਨਿੱਕੇ ਹੁੰਦੇ ਹੀ ਭੈੜੀਆਂ ਰੁਚੀਆਂ ਵਾਲਾ ਹੁੰਦਾ ਹੈ। ਪਿਛਲੇ ਜਨਮਾਂ ਦੇ ਸੰਸਕਾਰ ਤਾਂ ਸਾਡੇ ਵੱਸ ਤੋਂ ਬਾਹਰ ਹਨ, ਪਰ ਇਸ ਜਨਮ ਦੀ ਜ਼ਿੰਦਗੀ ਨੂੰ ਸਹੀ ਸੇਧ ਦੇਣਾ ਸਾਡੇ ਵੱਸ ਵਿੱਚ ਹੈ, ਕਿਉਂਕਿ ਅਕਾਲ ਪੁਰਖ ਨੇ ਜੀਵ ਨੂੰ ਸੋਚਣ ਅਤੇ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਅਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਬਾ ਘੋਲ ਕੰਪਾਊਂਡ ਸੋਲਿਊਸ਼ਨ ਬਣਦਾ ਜਾਵੇਗਾ, ਅਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸ ਦੀ ਰੰਗਤ, ਸਵਾਦ ਅਤੇ ਬਣਾਵਟ ਵਿੱਚ ਤਬਦੀਲੀ ਹੁੰਦੀ ਜਾਵੇਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋ ਨਾਲ ਬਦਲਦੀ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਦੇ ਪਿਛਲੇ ਸੰਸਕਾਰਾਂ ਦੇ ਨਿਚੋੜ ਵਿੱਚ ਪਲ ਪਲ ਬਾਹਰੋਂ ਆਲੇ ਅਸਰਾਂ ਦੇ ਅਧੀਨ ਖਿਆਲਾਂ ਅਤੇ ਕਰਮਾਂ ਦੀ ਰੰਗਤ ਨਾਲ ਸਾਡੀ ਸ਼ਖਸੀਅਤ ਬਦਲਦੀ ਰਹਿੰਦੀ ਹੈ। ਇਸ ਤਰ੍ਹਾਂ ਦੀ ਰੰਗਤ, ਸੁਗੰਧੀ ਜਾਂ ਹਵਾੜ ਪਲ ਪਲ ਖਿੰਨ ਖਿੰਨ ਸਾਡੇ ਖਿਆਲਾਂ ਅਤੇ ਕਰਮਾਂ ਦੁਆਰਾ ਬਦਲਦੀ ਰਹਿੰਦੀ ਹੈ। ਇਸ ਤਬਦੀਲੀ ਦੇ ਜ਼ਿੰਮੇਵਾਰ ਸਾਡਾ ਮਨ, ਮਨ ਦੇ ਖਿਆਲ ਅਤੇ ਕਰਮ ਹੀ ਹਨ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਆਪਣੀਆਂ ਆਦਤਾਂ, ਆਚਰਣ, ਸ਼ਖਸੀਅਤ ਅਤੇ ਭਾਗ ਆਪ ਹੀ ਬਣਾ ਰਹੇ ਹਾਂ। ਹਾਂਜੀ, ਅਸੀਂ ਆਪਣੀਆਂ ਆਦਤਾਂ, ਆਚਰਣ, ਸ਼ਖਸੀਅਤ ਅਤੇ ਭਾਗ ਆਪ ਹੀ ਬਣਾ ਰਹੇ ਹਾਂ ਅਤੇ ਪਲ ਪਲ ਬਦਲ ਰਹੇ ਹਾਂ। ਇਸ ਲਈ ਜੇਕਰ ਅਸੀਂ ਆਪਣੇ ਆਚਾਰ ਜਾਂ ਸ਼ਖਸੀਅਤ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਦੇ ਮੁੱਢਲੇ ਕਾਰਨ 'ਤੇ ਪਹਿਰਾ ਦੇਣਾ ਪਵੇਗਾ, ਯਾਨੀ ਆਪਣੇ ਖਿਆਲਾਂ ਅਤੇ ਕਰਮਾਂ ਨੂੰ ਉੱਚੀ ਸੁੱਚੀ ਅਤੇ ਚੰਗੇਰੀ ਸੇਧ ਦੇਣੀ ਪਵੇਗੀ। ਉਸ ਲਈ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਕੇ ਦ੍ਰਿੜਤਾ ਨਾਲ ਉਸ 'ਤੇ ਅਮਲ ਅਤੇ ਅਭਿਆਸ ਕਰਨ ਦੀ ਲੋੜ ਹੈ। ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਕੇ ਦ੍ਰਿੜਤਾ ਨਾਲ ਉਸ 'ਤੇ ਅਮਲ ਅਤੇ ਅਭਿਆਸ ਕਰਨ ਦੀ ਲੋੜ ਹੈ, ਪਰ ਇਹ ਖੇਲ ਸੌਖੀ ਨਹੀਂ। ਯਾਦ ਰੱਖਣ ਵਾਲੀ ਗੱਲ ਹੈ ਕਿ ਜੋ ਸਾਡੇ ਮਨ ਦੀ ਰੰਗਤ ਹੈ ਉਹ ਕਈ ਜਨਮਾਂ ਦੇ ਸੰਸਕਾਰਾਂ ਅਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਦਾ ਸਮੁੱਚਾ ਨਿਚੋੜ ਹੈ। ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਅਤੇ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਦੀ ਲੋੜ ਹੈ। ਅਸੀਂ ਆਪਣੀਆਂ ਸਰੀਰਕ ਗਿਆਨ ਇੰਦਰੀਆਂ, ਅੱਖਾਂ, ਕੰਨ, ਨੱਕ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ ਅਤੇ ਉਹਨਾਂ ਅਸਰਾਂ ਦੇ ਅਧੀਨ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਆਦਤ ਬਣ ਜਾਂਦੀ ਹੈ ਅਤੇ ਫਿਰ ਸਹਿਜੇ ਸਹਿਜੇ ਅੰਤਿਸ਼ਕਰਨ ਵਿੱਚ ਉਤਰ ਕੇ ਇਹ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ। ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ ਅਤੇ ਕਰਮ ਨੀਵੇਂ ਹੋਣਗੇ ਅਤੇ ਸਾਡਾ ਸੁਭਾਅ ਉਸੇ ਤਰ੍ਹਾਂ ਬਦਲਦਾ ਜਾਵੇਗਾ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ ਅਤੇ ਕਰਮ ਨੀਵੇਂ ਹੋਣਗੇ ਅਤੇ ਸਾਡਾ ਸੁਭਾਅ ਉਸੇ ਤਰ੍ਹਾਂ ਬਦਲਦਾ ਜਾਵੇਗਾ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਇਹ ਸੀ ਗੁਰਮੁਖ ਪਿਆਰਿਆਂ ਦੁਆਰਾ ਲਿਖਿਆ ਗਿਆ ਗੁਰਬਾਣੀ ਵਿਚਾਰ। ਵਿਸ਼ਾ ਸੀ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।